ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸਮਾਨ ਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਆਤਮਕ ਸ਼ਕਤੀ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਮਕਾਰ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਸਾਹਿਬ ਮੇਰਾ ਇੱਕ ਹੈ ਅਵਰ ਨਹੀਂ ਪਾਈ। ਇੱਕ ਹੈ ਰੇ ਹਰ ਇੱਕ ਹੈ ਜਾਨ। ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ। ਤੁਧ ਜੇਵਡ ਅਵਰ ਨਾ ਪਾਲਿਆ, ਤੂੰ ਦੀਪ ਲੋ ਪਿਆ ਲਿਆ। ਤੁਧ ਜੇਵਡ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੁਧ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰਾ ਮਨ ਪਾਣਾ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇਵਡ ਨਾ ਸਾਈਆਂ। ਪਰਮਾਤਮਾ ਕਰਤਾ ਪੁਰਖ ਹੈ, ਇਸ ਲਈ ਸਾਰੇ ਆਤਮਕ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਹੋਂਦ ਵਿੱਚੋਂ ਉਪਜੇ ਹਨ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਗੁਣ ਦਾਤਾ ਹਰ ਰਾਏ ਹੈ ਹਮ ਅਵਗੁਣ ਆਰੇ। ਗੁਣ ਕਾ ਦਾਤਾ ਸੱਚਾ ਸੋਈ, ਜਿਸ ਤਰ੍ਹਾਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ ਅਤੇ ਇਹਨਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਕ ਸ਼ਕਤੀ ਹੀ ਖੰਡਾਂ ਬ੍ਰਹਿਮੰਡਾਂ ਅਥਵਾ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਹੀ ਹੈ। ਅਕਾਲ ਪੁਰਖ ਕਰਤਾ ਪੁਰਖ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹੈ। ਇਸੇ ਲਈ ਉਸਦਾ ਸਾਨੀ ਹੋਰ ਕੋਈ ਨਹੀਂ ਹੈ ਅਤੇ ਖੁਦ ਸਾਰੀ ਕਾਇਨਾਤ ਦਾ ਕਰਤਾ ਹੈ ਅਤੇ ਸਭਨਾ ਗੱਲਾਂ ਸਮਰੱਥ ਹੈ। ਅਕਾਲ ਪੁਰਖ ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਹੀ ਹੈ। ਹਾਂਜੀ, ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਹੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਇਸ ਲਈ ਇਲਾਹੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਸ਼ਕਤੀ ਹੈ ਹੀ ਨਹੀਂ। ਅਕਾਲ ਪੁਰਖ ਦੀ ਮੌਜ ਜਾਂ ਕਵਾਓ ਦੁਆਰਾ ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਰਬ ਰਈ ਭਰਪੂਰ ਹੈ, ਓਤ ਪੋਤ ਲਪਟਾਈ ਹੈ, ਸਰਬ ਵਿਆਪਕ ਹੈ। ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਹੀ ਹੁਕਮ, ਰਜ਼ਾ, ਭਾਣਾ, ਅਮਰ ਕਿਹਾ ਗਿਆ ਹੈ। ਇਲਾਹੀ ਹੁਕਮ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ, ਉਪਜੀ ਹੈ, ਪਲਦੀ ਹੈ, ਵਧਦੀ ਹੈ, ਪ੍ਰਫੁੱਲਤ ਹੁੰਦੀ ਹੈ, ਕਾਇਮ ਰਹਿੰਦੀ ਹੈ, ਚਲਦੀ ਹੈ, ਲੈ ਹੁੰਦੀ ਹੈ ਅਤੇ ਫਿਰ ਰਚੀ ਜਾਂਦੀ ਹੈ ਇਲਾਹੀ ਹੁਕਮ ਦੁਆਰਾ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਸਹਿਜ ਸੁਭਾਏ, ਆਪ ਮੁਹਾਰੇ, ਗੁਪਤੋ ਗੁਪਤੀ, ਚੁੱਪ ਚੁਪੀਤੇ ਦੋਹਾਂ ਮੰਡਲਾਂ ਵਿੱਚ ਵਰਤ ਰਿਹਾ ਹੈ, ਜਿਸ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨੀ, ਅਵੇਸਲੇ, ਬੇਮੁੱਖ ਅਤੇ ਮਚਲੇ ਬਣੇ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ ਪਲ ਪਲ ਸਦੀਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਅਸਚਰਜ ਕੌਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਹੈ ਬਿਜਲੀ। ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ, ਪਾਵਰ ਹਾਊਸ ਹੈ, ਅਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਹਾ ਕਿ ਬਲਬ, ਕੁੱਕਰ, ਪ੍ਰੈਸ, ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫਰਿੱਜ, ਮਸ਼ੀਨਾਂ ਆਦਿ। ਜੇਕਰ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਇਹ ਰੋਸ਼ਨੀ ਤਾਂ ਬਿਜਲੀ ਘਰ ਵਿੱਚੋਂ ਆਉਂਦੀ ਹੈ, ਪਾਵਰ ਹਾਊਸ ਤੋਂ ਆਉਂਦੀ ਹੈ, ਅਤੇ ਬਲਬ ਤਾਂ ਉਸ ਰੋਸ਼ਨੀ ਬਿਜਲੀ ਦੀ ਸ਼ਕਤੀ ਦੇ ਪ੍ਰਗਟਾਵੇ ਲਈ ਇੱਕ ਸਾਧਨ ਜਾਂ ਜ਼ਰੀਆ ਹੈ। ਦੂਸਰਾ ਉਦਾਹਰਣ, ਬੱਚਾ ਇੱਕ ਬਿੰਦ ਤੋਂ ਬਣਦਾ ਹੈ, ਸਪਰਮ ਤੋਂ ਬਣਦਾ ਹੈ, ਅਤੇ 9 ਮਹੀਨੇ ਮਾਂ ਦੇ ਪੇਟ ਵਿੱਚ ਕੋਥੜੇ ਥਾਂ ਜਠਰ ਅਗਨੀ ਵਿੱਚ ਆਤਮਕ ਸ਼ਕਤੀ ਦੁਆਰਾ ਹੀ ਪਲਦਾ ਹੈ ਬੱਚਾ। ਜਦ ਇਹ ਬੱਚਾ ਜੱਗ ਵਿੱਚ ਪੈਦਾ ਹੁੰਦਾ ਹੈ ਤਾਂ ਇਸਦੀ ਸੰਭਾਲ ਲਈ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਅਥਵਾ ਮਮਤਾ ਉਪਜ ਪੈਂਦੀ ਹੈ, ਅਤੇ ਮਾਂ ਦੀ ਛਾਤੀ ਵਿੱਚ ਦੁੱਧ ਆ ਜਾਂਦਾ ਹੈ ਜਿਸ ਨਾਲ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਜਦੋਂ ਬੱਚਾ ਕੁਝ ਵੱਡਾ ਹੁੰਦਾ ਹੈ ਤਾਂ ਇਸਦੇ ਮੂੰਹ ਵਿੱਚ ਦੰਦ ਉੱਗ ਆਉਂਦੇ ਹਨ ਤਾਂ ਕਿ ਉਹ ਖੁਰਾਕ ਖਾ ਸਕੇ। ਜਿੰਨਾ ਚਿਰ ਬੱਚਾ ਆਪਣੇ ਜੋਗਾ ਨਹੀਂ ਹੁੰਦਾ ਉਸ ਦੀ ਸੰਭਾਲ ਅਤੇ ਪਰਵਰਿਸ਼ ਮਾਂ ਪਿਆਰ ਦੇ ਜ਼ਰੀਏ ਹੀ ਹੁੰਦੀ ਹੈ। ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ। ਬੱਚੇ ਦੇ ਨਿਮਣ ਤੋਂ ਲੈ ਕੇ ਉਸਦੇ ਪਾਲਣ ਪੋਸ਼ਣ ਅਤੇ ਸੇਵਾ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮ ਸ਼ਕਤੀ ਦੁਆਰਾ ਹੀ ਹੁੰਦੀ ਹੈ। ਹਾਂਜੀ, ਬੱਚੇ ਦੇ ਨਿਮਣ ਤੋਂ ਲੈ ਕੇ ਉਸਦੇ ਪਾਲਣ ਪੋਸ਼ਣ ਅਤੇ ਸੇਵਾ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮ ਸ਼ਕਤੀ ਦੁਆਰਾ ਹੀ ਹੁੰਦੀ ਹੈ, ਜਿਸ ਲਈ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਹਥਿਆਰ ਜਾਂ ਸਾਧਨ ਵਜੋਂ ਵਰਤਿਆ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਮਾਂ ਦੀ ਆਪਣੀ ਕੋਈ ਸ਼ਕਤੀ ਜਾਂ ਸਿਆਣਪ ਕੰਮ ਨਹੀਂ ਕਰਦੀ। ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਸ਼ਕਤੀ ਹੀ ਮਾਂ ਪਿਆਰ ਦੀ ਸ਼ਕਲ ਵਿੱਚ ਬੱਚੇ ਦਾ ਪਾਲਣ ਪੋਸ਼ਣ ਕਰਦੀ। ਜੇ ਮਾਂ ਸਮਝੇ ਕਿ ਇਹ ਸਾਰੀ ਕਿਰਿਆ ਉਹ ਆਪ ਆਪਣੀ ਸ਼ਕਤੀ ਅਤੇ ਸਿਆਣਪ ਨਾਲ ਕਰਦੀ ਹੈ ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਤੀਸਰਾ ਉਦਾਹਰਣ, ਸਾਡੇ ਸਰੀਰ ਦੇ ਸਾਰਿਆਂ ਅੰਗਾਂ ਅਥਵਾ ਦਿਮਾਗ, ਅੱਖਾਂ, ਰਸਨਾ ਆਦਿ ਰਾਹੀਂ ਜੋ ਸ਼ਕਤੀ ਪ੍ਰਗਟ ਹੁੰਦੀ ਹੈ ਉਸਦਾ ਸੋਮਾ ਸਾਡੇ ਅੰਤਰ ਆਤਮੇ ਇਲਾਹੀ ਸ਼ਕਤੀ ਹੀ ਹੈ। ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ। ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਤਾਂ ਅਸੀਂ ਮੁਰਦਾ ਲੋਥੀ ਹਾਂ। ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀਐ। ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਰਹੀ ਹੈ ਅਤੇ ਇਲਾਹੀ ਹੁਕਮ ਅਨੁਸਾਰ ਭਿੰਨ ਭਿੰਨ ਰੰਗਾਂ ਭਿੰਨ ਭਿੰਨ ਰੇਖਾਂ ਕਿਸਮਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਜਿਹਾ ਕਿ ਬੱਚੇ ਦਾ ਮਾਂ ਦੇ ਪੇਟ ਵਿੱਚ ਪਲਣਾ, ਬੂਟਿਆਂ ਦਾ ਉੱਗਣਾ ਅਤੇ ਵਧਣਾ ਫੁੱਲਣਾ, ਫੁੱਲਾਂ ਦੀ ਖੂਬਸੂਰਤੀ ਰੰਗਤ ਅਤੇ ਮਹਿਕ ਵਿੱਚ, ਫਲਾਂ ਦੇ ਭਿੰਨ ਭਿੰਨ ਰਸਾਂ ਅਤੇ ਸਵਾਦਾਂ ਵਿੱਚ, ਪਾਣੀ ਦੇ ਵਹਾਅ ਵਿੱਚ, ਹਵਾ ਦੇ ਵੇਗ ਵਿੱਚ, ਪਹਾੜਾਂ ਦੀ ਉਚਾਈ ਵਿੱਚ, ਸਮੁੰਦਰ ਦੀ ਗਹਿਰਾਈ ਵਿੱਚ, ਅਸਮਾਨਾਂ ਦੇ ਫੈਲਾਓ ਵਿੱਚ ਆਦਿ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ, ਆਪੇ ਬਹੁਬਿਦ ਰੰਗਲਾ, ਸਖੀਏ ਮੇਰਾ ਲਾਲ। ਏਕ ਰੂਪ ਜਾਂ ਕੇ ਰੰਗ ਅਨੇਕ, ਜਲਥਲ ਮਈਅਲ ਪੂਰਿਆ ਸੁਆਮੀ ਸਿਰਜਨਹਾਰ, ਅਨਿਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਇੱਕ ਹੈ ਆਪ ਅਨੇਕੈ ਪਾਂਤ, ਆਪੇ ਹਰ ਇੱਕ ਰੰਗ ਹੈ, ਆਪੇ ਬੋਰੰਗੀ, ਜੋਤਿਸ ਪਾਵੈ ਨਾਨਕਾ ਸਾਈ ਗਲ ਚੰਗੀ। ਪਰ ਇਹਨਾਂ ਇਲਾਹੀ ਸ਼ਕਤੀ ਦੀ ਗੁਪਤ ਸਹਿ ਚਾਲ ਦੇ ਕ੍ਰਿਸ਼ਮਿਆਂ ਅਤੇ ਕੌਤਕਾਂ ਵੱਲ ਸਾਡੀ ਮੋਟੀ ਠੁੱਲੀ ਬੁੱਧੀ ਦਾ ਧਿਆਨ ਹੀ ਨਹੀਂ ਜਾਂਦਾ ਅਤੇ ਨਾ ਹੀ ਧਿਆਨ ਕਰਨ ਦੀ ਲੋੜ ਭਾਸਦੀ ਹੈ। ਜਦ ਇਸੇ ਇਲਾਹੀ ਸ਼ਕਤੀ ਦੀ ਸਹਿ ਚਾਲ ਵਿੱਚ ਅਸੀਂ ਹਉਮੈ ਵਿਹੜੇ ਮਨ ਦੀ ਮਰਜ਼ੀ ਰਲਾ ਕੇ ਅਸੀਂ ਆਪਣੀ ਇਲਾਹੀ ਹੁਕਮ ਵਿੱਚ ਵਿਘਨ ਪਾ ਦਿੰਦੇ ਹਾਂ। ਹਾਂਜੀ, ਜਦੋਂ ਅਸੀਂ ਇਸ ਇਲਾਹੀ ਸ਼ਕਤੀ ਦੀ ਸਹਿਜ ਚਾਲ ਵਿੱਚ ਅਸੀਂ ਹਉਮੈ ਵਿਹੜੇ ਮਨ ਦੀ ਮਰਜ਼ੀ ਰਲਾ ਦਿੰਦੇ ਹਾਂ ਤਾਂ ਅਸੀਂ ਇਲਾਹੀ ਹੁਕਮ ਵਿੱਚ ਵਿਘਨ ਪਾ ਦਿੰਦੇ ਹਾਂ। ਸਾਡੇ ਕਰਮਾਂ ਦੇ ਪਿੱਛੇ ਸ਼ਕਤੀ ਤਾਂ ਇਲਾਹੀ ਰਵਾਨਗੀ ਦੀ ਹੁੰਦੀ ਹੈ, ਪਰ ਅਸੀਂ ਅਗਿਆਨਤਾ ਵਿੱਚ ਇਸ ਸ਼ਕਤੀ ਨੂੰ ਮੈਂ ਮੇਰੀ ਦੀ ਰੰਗਤ ਚਾੜ ਦਿੰਦੇ ਹਾਂ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਨਤੀਜੇ ਭੁਗਤਦੇ ਹਾਂ। ਜਦੋਂ ਹਉਮੈ ਦੀ ਰੰਗਤ ਵਿੱਚ ਕੋਈ ਅਲੌਕਿਕ ਅਚੰਬਾ ਹੋ ਵੀ ਜਾਵੇ ਤਾਂ ਉਸਨੂੰ ਅਸੀਂ ਆਪਣੀ ਹੀ ਪ੍ਰਾਪਤੀ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਹਾਲਾਂਕਿ ਸਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਇਲਾਹੀ ਸ਼ਕਤੀ ਹੀ ਕੰਮ ਕਰਦੀ ਹੈ। ਇਹਨਾਂ ਵਿਚਾਰਾਂ ਤੋਂ ਇਹ ਸਪਸ਼ਟ ਹੈ ਕਿ ਇਸ ਗੁੱਝੀ ਇਲਾਹੀ ਸ਼ਕਤੀ ਨੂੰ ਭੁਲਾ ਕੇ ਅਥਵਾ ਬੇਮੁੱਖ ਹੋ ਕੇ ਆਪਣੀ ਹੌਂਤਾਰੀ ਮਾਨਸਿਕ ਸ਼ਕਤੀ ਨੂੰ ਕਰਨ ਕਾਰਨ ਸਮਝਣਾ ਜੀਵ ਦਾ ਭਰਮ ਭੁਲੇਖਾ ਹੈ, ਅਗਿਆਨਤਾ ਹੈ, ਕੂੜ ਹੈ, ਹੰਕਾਰ ਹੈ, ਪਖੰਡ ਹੈ, ਢੀਠਤਾਈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਹਾਂ ਹਾਂ ਕਰੇ ਤਾਂ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਹਾਂ ਸੂਰਾ ਪ੍ਰਧਾਨ ਹਾਂ ਕੋ ਨਾਈ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਪਾਰ ਅਫਾਰ, ਜਬ ਲਗ ਜਾਨੇ ਮੁਝਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਐ ਜਾਨੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਹਮ ਬਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਨੀ ਸੂਰ, ਹਮ ਦਾਤੇ ਇਹ ਬੁੱਧ ਕਬੈ ਨਨਾਸੀ। ਮੈਂ ਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰੋਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ। ਹਾਂਜੀ, ਮਾਇਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰੋਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ, ਪਰ ਸੂਰਜ ਨੂੰ ਵੀ ਜੀਵਨ ਸ਼ਕਤੀ ਇਲਾਹੀ ਸ਼ਕਤੀ ਤੋਂ ਹੀ ਮਿਲਦੀ ਹੈ। ਇਸੇ ਤਰ੍ਹਾਂ ਅਨੇਕਾਂ ਬ੍ਰਹਿਮੰਡਾਂ, ਅਨੇਕਾਂ ਸੂਰਜਾਂ, ਚੰਦਰਮਾ, ਗਣਤਾਰਿਆਂ, 84 ਲੱਖ ਜੂਨਾਂ, ਸਾਰਿਆਂ ਜੀਵਾਂ ਅਤੇ ਜ਼ਰੇ ਜ਼ਰੇ ਨੂੰ ਜੀਵਨ ਇੱਕੋ ਇਲਾਹੀ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ ਹੀ ਮਿਲ ਰਿਹਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਸਭ ਪੂਪਨ ਮਾਹੀ, ਸੂਰਜ ਮੈਂ, ਸੱਸ ਮੈਂ, ਨਭ ਮੈਂ, ਜੈ ਹੇਰੋ ਤਹਾਂ ਚਿਤ ਲਾਏ ਤਹਾਂ ਹੀ, ਪਾਵਕ ਮੈਂ, ਅਰ ਪੌਨਹੂ ਮੈਂ, ਪ੍ਰਿਥਵੀ ਤਲ ਮੈਂ, ਸੋ ਕਹਾਂ ਨ ਜਾਹੀ, ਵਿਆਪਕ ਹੈ ਸਭ ਹੀ ਕੇ ਬਿਖੈ, ਕਛ ਪਾਹਨ ਮੈਂ ਪਰਮੇਸ਼ਵਰ ਨਾਹੀ। ਜਿਸ ਤਰ੍ਹਾਂ ਸੂਰਜ ਵਿੱਚੋਂ ਨਿਕਲੀ ਹੋਈ ਕਿਰਨ ਤਾਂ ਸ਼ਕਤੀਮਾਨ ਹੁੰਦੀ ਹੈ, ਪਰ ਜਿਉਂ ਜਿਉਂ ਇਹ ਕਿਰਨ ਪੁਲਾੜ ਦੇ ਗੰਧਲੇ ਵਾਯੂਮੰਡਲ ਅਥਵਾ ਬੱਦਲਾਂ ਵਿੱਚ ਦੀ ਲੰਘਦੀ ਹੈ, ਇਸ ਦੀ ਸ਼ਕਤੀ ਘੱਟਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਜੋਤ ਦੀ ਆਤਮਕ ਸ਼ਕਤੀ ਜਦੋਂ ਹੋਂ ਧਾਰੀ ਖਿਆਲੀ ਬੱਦਲਾਂ ਮਾਇਕੀ ਅਗਿਆਨਤਾ ਦੇ ਭਰਮ ਭੁਲੇਖਿਆਂ ਅਤੇ ਨੀਵੀਆਂ ਵਾਸ਼ਨਾਵਾਂ ਦੀਆਂ ਮੈਲੀਆਂ ਤਹਿਾਂ ਵਿੱਚ ਦੀ ਲੰਘਦੀ ਹੈ, ਤਾਂ ਇਸ ਅਨੰਤ ਆਤਮਕ ਸ਼ਕਤੀ ਦਾ ਬਾਰਮੁਖੀ ਪ੍ਰਕਾਸ਼ ਘਟਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ। ਹਾਂਜੀ, ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਜਿਸ ਨਾਲ ਉਹ ਹੋਂ ਅਧੀਨ ਕਰਮ ਕਰਦੇ ਹਨ ਜਿਹੜੇ ਕਿ ਥਾਏ ਨਹੀਂ ਪੈਂਦੇ। ਮਨਮੁਖ ਕਰਮ ਕਮਾਵਣੇ ਹੋਂ ਮੈਂ ਜਲੇ ਜਲਾਏ, ਜੰਮਨ ਮਰਨ ਨਾ ਚੁੱਕੀ ਫਿਰ ਆਵੇ ਜਾਏ। ਮਨਮੁਖ ਕਰਮ ਕਰੈ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਮਨਮੁਖ ਕਰਮ ਕਰੈ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ, ਦਰਗੇ ਹੋਏ ਖੁਆਰ। ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ, ਹਾਂਜੀ ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ, ਉਹਨਾਂ ਦੇ ਬਚਨ, ਗੁਰਮੁਖ ਜਨਾਂ ਦੇ ਬਚਨ ਅਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ ਬਚਨ ਅਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਨਾਨਕ ਵਿਚਾਰੇ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਕੋਟ ਕੋਟ ਅਗਾਟਨਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਰਾ ਕੌਲਾ ਬਪਰੀ ਸੰਤੀ ਛਲੀ। ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨ ਮਰਜ਼ੀ ਨਾਲ ਅਤੇ ਆਪਣੀ ਗਰਜ਼ ਲਈ ਇਸ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ। ਹਾਂਜੀ, ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨ ਮਰਜ਼ੀ ਨਾਲ ਅਤੇ ਆਪਣੀ ਗਰਜ਼ ਲਈ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ ਅਤੇ ਇਸ ਆਤਮਕ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਵਿੱਚ ਦਖਲ ਨਹੀਂ ਦਿੰਦੇ। ਉਹ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਭਾਣੇ ਵਿੱਚ ਹੀ ਆਤਮਕ ਸ਼ਕਤੀ ਦੀ ਇਲਾਹੀ ਦਾਤ ਨੂੰ ਵਰਤਦੇ ਹਨ ਅਤੇ ਹੁਕਮ ਰਜ਼ਾਈ ਚਲਨਾ ਦਾ ਉਪਦੇਸ਼ ਕਮਾਉਂਦੇ ਹਨ। ਹਾਂਜੀ, ਗੁਰੂ ਅਵਤਾਰ ਮਹਾਂਪੁਰਖ ਮਨਮਰਜ਼ੀ ਨਾਲ ਆਪਣੀ ਗਰਜ਼ ਲਈ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ। ਉਹ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਭਾਣੇ ਵਿੱਚ ਹੀ ਆਤਮਕ ਸ਼ਕਤੀ ਦੀ ਇਲਾਹੀ ਦਾਤ ਨੂੰ ਵਰਤਦੇ ਹਨ ਅਤੇ ਹੁਕਮ ਰਜ਼ਾਈ ਚਲਨਾ ਦਾ ਉਪਦੇਸ਼ ਕਮਾਉਂਦੇ ਹਨ। ਸੋਈ ਕਰਾਏ ਜੋ ਤੁਧ ਪਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਣ ਲਾਗਾ, ਕਰੀ ਤੇਰਾ ਕਰਾਇਆ। ਬੋਲੇ ਸਾਹਿਬ ਕੇ ਪਾਣੇ, ਦਾਸ ਬਾਣੀ ਬ੍ਰਹਮ ਵਖਾਣੇ, ਜਿਉਂ ਬੁਲਾਵੈ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਦ੍ਰਿਸ਼ਟਮਾਨ ਜਗਤ ਅਥਵਾ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮਾਂ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਵਰ ਸਰਾਪ, ਅੰਤਰਯਾਮਤਾ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ, ਇਹ ਸਭ ਮਾਨਸਿਕ ਸ਼ਕਤੀਆਂ ਮਨ ਦੀ ਇਕਾਗਰਤਾ ਵਿੱਚੋਂ ਉਪਜਦੀਆਂ ਹਨ, ਜਿਸ ਨੂੰ ਅਸੀਂ ਭਰਮ ਭੁਲੇਖੇ ਕਾਰਨ ਆਤਮਕ ਸ਼ਕਤੀ ਸਮਝ ਲੈਂਦੇ ਹਾਂ ਅਤੇ ਆਫਰੇ ਫਿਰਦੇ ਹਾਂ। ਇਹ ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਲਈ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ। ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਨੂੰ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ, ਕਿਉਂਕਿ ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ। ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ, ਵਰਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤ ਹੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਨ ਵਡਿਆਈ ਆ ਜਾਂਦੀ ਹੈ। सहज सुभाए अचेती जग्यासु दे मन विच सूखम मान वड्याई आ जांदी। इस मान वड्याई ते प्रतिष्ठा नाल उसनू मानसिक होमे दा नशा चढ़ जांदा है। ओ भला भलायरा साध संत महंत आचार्या गुरु अवतार श्री 108 आदि अखवाउण लग पैंदे हन। इस सूखम होमे दे नशे नू मानन लई ओ जोग साधना नाल सैकड़े साल उम्र वधा लैंदे हन। इस तरह ओ अवाशी उच्चे सुच्चे आत्मक भगती दे आदेश ते उद्देश तो दुरेडे हो जांदे हन। रिद्ध सिद्ध सब मोह है नाम न वसै मन आए। कबीर सिख साखा बौते किए केसो कियो नमीत चाले थे हर मिलन को बीचे अटक्यो चीत। रिद्ध सिद्ध निध पाखंड बौ तंत्र मंत्र नाटक अगलेरे। इस मान वड्याई दे सूखम नशे विच जग्यासु इतना गलतान ते अलमस्त हो जांदा है कि ओ अपनी रूहानी मंजिल नू उक्का ही भुल जांदा है, जिस नाल उस दी अपनी आत्मक तरक्की रुक जांदी है। हाँ जी, इस मान वड्याई दे सूखम नशे विच जग्यासु इतना गलतान हो जांदा है कि ओ अपनी रूहानी मंजिल नू उक्का ही भुल जांदा है, जिस नाल उस दी अपनी आत्मक तरक्की रुक जांदी है। त्यो खड़ दियां कला विच विचरदा होया सहजे सहजे अनजाने ही रसातल वल रुड़दा जांदा है। ऐसे जग्यासुआं नू अपनी इस मानसिक ते आत्मक अधोगति दा एहसास ही नहीं होंदा। इस तरह ओ डेरा संपर्दा ठाठ बाट धार्मिक राजवाड़ा रच के इसे विच गलतान हो के ग्रस्तियां वांग होमे दी मान वड्याई दे नशे विच मस्त हो जांदा है ते अपनी आत्मक मंजिल नू भुल जांदा है। इस श्रेणी विच वली कंधारी नूर शाह गोरखनाथ वर्गे अनेकां जोगी आउंदे हन। इना मानसिक शक्तियां दे पिछोकड़ विच होमेदाई प्रगटावा है ते वर्त वर्तारा है जो मन दियां नीवियां वाशनावां दी रंगत वाला हुंदा है। जिया कि ईरखा द्वै त्वस वैर विरोध साड़ा खुदगर्जी होमे आदि। ए हों तारी मानसिक शक्तियां ही दुनिया दी मानसिक गिलानी दा कारण हन। चाहे ओ जोग साधन होन तांत्रिक होन राजसी होन शरीरक होन दिमागी होन विज्ञानक होन। इना मानसिक अथवा दिमागी ते विज्ञानक शक्तियां ने जिथे साडे लई शरीरक ते मानसिक सुख आराम प्रदान किते हन उत्थे दूजे पासे साडे जीवन नू मलीन गंदला विचारक झूठा फरेबी खुदगर्ज बना दिता है, जिस कारण साडे जीवन विच्चों नेक उच्चे सुच्चे दैवी भाव उड़ पुड़ रहे हन। अज तो 500 साल पहला गुरु नानक साहिब ने दुनिया दी इस मानसिक हालत नू इउं बयान कीता है। सरम तरम दोए छप खलोए कूड़ फिरे प्रधान वेला लो। ज्यों ज्यों होमे वेड़ी तीखण बुद्धि नाल साडियां मानसिक ते विज्ञानक शक्तियां वधदियां जांदियां हन त्यों त्यों साडा मैं मेरी वाला भरम भुलेखा तीबर होंदा जांदा है, जिस द्वारा साडा मन होर भी मलीन होंदा जांदा है। इसे कारण संसार विच मानसिक गिलानी घटन की बजाय वधी जाती है ते समुची सभ्यता भी निगरदी जाती है। पावर करप्ट्स एब्सोल्यूट पावर करप्ट्स एब्सोल्यूटली। जदों आसमान विच बदल बन जाते हैं तो असी सूरज की रोशनी ते शक्ति तो वांझे हो जाते हैं। इस तरह जदों साडे मन उत्ते हों तारी अज्ञानता दे बदल आ जांदे हन तां सी आत्मक रोशनी अथवा आत्मक ज्ञान ते आत्मक शक्ति तो वांझे हो जांदे हन। आसमानी बदल तां थोड़े समय लई आउंदे हन ਤੇ ਫਿਰ ਧੁੱਪ ਨਿਕਲ ਆਉਂਦੀ ਹੈ। ਪਰ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਅਥਵਾ ਦੂਜੇ ਭਾਉ ਦੇ ਭਰਮ ਭੁਲਾਵੇ ਦੇ ਕਾਲੇ ਬੁੱਲੇ ਬੱਦਲ ਅਨੇਕਾਂ ਜਨਮਾਂ ਦੇ ਛਾਏ ਹੋਏ ਹਨ, ਜਿਸ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਆਤਮਕ ਸ਼ਕਤੀ ਤੋਂ ਅਣਜਾਣ ਅਵੇਸਲੇ ਬੇਮੁੱਖ ਨਾਸਤਕ ਹੋ ਰਹੇ ਹਾਂ ਅਤੇ ਹੌਂਤਾਰੀ ਬੱਦਲਾਂ ਦੇ ਭਰਮ ਭੁਲਾਵੇ ਵਿੱਚ ਨੀਵੀਆਂ ਵਾਸ਼ਨਾਵਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ ਐਨ ਇਸ ਔਦ ਕਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ ਜੈ ਜਾਣੋ ਸੋ ਚੀਤ ਨ ਆਵੇ ਅਹਮ ਬੁੱਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਹਾਂਜੀ ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਸਾਡੇ ਹੌਂਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਆਤਮਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਮਨਮੁਖਤਾ, ਸ਼ਰਧਾਹੀਨਤਾ ਤੇ ਭੁੱਲ ਹੀ ਹੈ। ਅਕਾਲ ਪੁਰਖ ਅਥਵਾ ਉਸਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸ਼ਰਧਾ ਭਾਵਨਾ, ਗਿਆਨ ਆਦਿ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਓਪਰੇ ਜੇ ਫੋਕੇ ਹੁੰਦੇ ਹਨ। ਅਕਾਲ ਪੁਰਖ ਅਥਵਾ ਉਸਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੀ ਸ਼ਰਧਾ ਭਾਵਨਾ, ਗਿਆਨ ਆਦਿ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਓਪਰੇ ਜੇ ਫੋਕੇ ਹੁੰਦੇ ਹਨ, ਜੋ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੁੰਦੇ ਹਨ ਅਤੇ ਔਂਕੜ ਆਉਣ 'ਤੇ ਛੇਤੀ ਹੀ ਉੱਡ ਪੁੱਡ ਕੇ ਛਾਈ ਮਾਈ ਹੋ ਜਾਂਦੇ ਹਨ। ਅਕਾਲ ਪੁਰਖ ਦੇ ਇਲਾਹੀ ਸ਼ਕਤੀ ਬਾਬਤ ਸਾਡੀ ਸ਼ਰਧਾ ਭਾਵਨੀ ਗਿਆਨ, ਜੋ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੁੰਦੇ ਹਨ, ਔਕੜ ਆਉਣ 'ਤੇ ਛੇਤੀ ਹੀ ਉੱਡ ਪੁੱਡ ਕੇ ਛਾਈ ਮਾਈ ਹੋ ਜਾਂਦੇ ਹਨ। ਸਾਡੀ ਇਹ ਮਾਨਸਿਕ ਅਗਿਆਨਤਾ ਅਥਵਾ ਪੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਅਭਿਆਸ ਦੁਆਰਾ ਧਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਸਾਡੇ ਹਰ ਇੱਕ ਖਿਆਲ, ਚਿਤਵਨੀ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ ਅਤੇ ਕਰਮ ਵਿੱਚ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪਰਵਿਰਤ ਅਤੇ ਪ੍ਰਗਟ ਹੋ ਰਹੀ ਹੈ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ, ਹਾਂਜੀ ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਕਮਾਈ ਕਰਨੀ ਪਵੇਗੀ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਕਮਾਈ ਕਰਨੀ ਪਵੇਗੀ। ਦੂਜੇ ਲਫਜ਼ਾਂ ਵਿੱਚ ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਈਤੈ ਉਤੈ ਕਟ 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 ਤੂੰ ਹੀ ਮੋਹਣਾ ਕਾਰਨ ਕਰਨਾ ਧਾਰਨ ਤਰਨਾ ਏਕੈ ਏਕੈ ਸੋਹੇਨਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੂੰ ਤਦ ਤੂੰ। ਜਲਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਬ੍ਰਿਛਸ ਤੂੰ ਹੀ ਪਤਸ ਤੂੰ ਹੀ ਛਿਤਸ ਤੂੰ ਹੀ ਉਰਧਸ ਤੂੰ ਹੀ ਪਜਸ ਤੂੰ ਅੰਗ ਪਜਸ ਤੂੰ ਅੰਗ ਰਟਸ ਤੂੰ ਅੰਗ ਠਤਸ ਤੂੰ ਅੰਗ ਜਿਮੀ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਅਭੂ ਤੂੰ ਹੀ ਅਭੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਇਸ ਤਰ੍ਹਾਂ ਤੂੰ ਤੂੰ ਕਰਤਾ ਤੂੰ ਹੁਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਪਰਮ ਭੁਲੇਖਾ ਕੱਟਦਾ ਜਾਂਦਾ ਹੈ ਅਥਵਾ ਹਉਮੈ ਦਾ ਅਭਾਵ ਹੋ ਜਾਂਦਾ ਹੈ। ਤੂੰ ਤੂੰ ਕਰਤਾ ਤੂੰ ਹੁਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਪਰਮ ਭੁਲੇਖਾ ਕੱਟਦਾ ਜਾਂਦਾ ਹੈ ਅਥਵਾ ਹਉਮੈ ਦਾ ਅਭਾਵ ਹੋ ਜਾਂਦਾ ਹੈ ਅਤੇ ਸਹਿਜੇ ਸਹਿਜੇ ਮਨ ਉੱਤੇ ਅੰਤਰ ਆਤਮੇ ਆਤਮਕ ਪ੍ਰਕਾਸ਼ ਦੀਆਂ ਚਲਕਾਂ ਵੱਜਦੀਆਂ ਹਨ। ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਕੱਟਦੀ ਜਾਂਦੀ ਹੈ ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘਟਦੀ ਜਾਂਦੀ ਹੈ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਲਿਵਲੀਨ ਹੋ ਕੇ ਗੁਰਸ਼ਬਦੀ ਗੋਬਿੰਦ ਗਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ। ਅਨੁਭਵੀ ਮਨ ਵਿੱਚੋਂ ਤੂੰ ਹੀ ਦੀ ਕੂਕ ਸਹਿਜ ਸੁਭਾਏ ਨਿਕਲਦੀ ਹੈ। ਹਮ ਕਿਛ ਨਾਹੀ ਇੱਕ ਹੈ ਉਹੀ ਆਗੇ ਪਾਛੈ ਇੱਕੋ ਸੋਹੀ। ਹਉਂ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ। ਹਉਂ ਕਿਛ ਨਾਹੀ ਇੱਕੋ ਤੂੰ ਹੈ ਆਪੇ ਆਪ ਸੁਜਾਨਾ। ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਇਸ ਆਤਮਕ ਸ਼ਕਤੀ ਦੇ ਪ੍ਰਕਾਸ਼ ਦਾ ਦਾਮਨਕ ਜਲਵਾ ਅਨੰਤ ਅਲੌਕਿਕ ਅਤੇ ਅਸਚਰਜੋ ਅਸਚਰਜ ਹੁੰਦਾ ਹੈ ਜਿਸ ਨੂੰ ਬੋਲੀ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਰੂਪ ਅਨੂਪ ਅਚਰਜ ਹੈ ਦਰਸ਼ਨ ਦ੍ਰਿਸ਼ਟ ਅਗੋਚਰ ਪਾਈ। ਅਦਭੁਤ ਪਰਮ ਅਦਭੁਤ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਜਦੋਂ ਸਾਡੇ ਨਿਰਮਲ ਮਨ ਉੱਤੇ ਆਤਮ ਪ੍ਰਕਾਸ਼ ਹੁੰਦਾ ਹੈ ਹਾਂਜੀ ਜਦੋਂ ਸਾਡੇ ਨਿਰਮਲ ਮਨ ਉੱਤੇ ਆਤਮ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਪ੍ਰਕਾਸ਼ ਦੇ ਐਸੇ ਦਾਮਨਕ ਤੇਜ ਨੂੰ ਚੱਲ ਨਹੀਂ ਸਕਦਾ। ਮਨ ਦੀ ਐਸੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਅਤੇ ਨਦਰ ਕਰਮ ਦੁਆਰਾ ਹੀ ਇਹ ਆਤਮਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ ਹਾਂਜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਅਤੇ ਨਦਰ ਕਰਮ ਦੁਆਰਾ ਹੀ ਇਹ ਆਤਮਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ ਅਤੇ ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਹੀ ਜਰੀ ਜਾ ਸਕਦੀ ਹੈ। ਨਾਵ ਰੂਪ ਪਇਓ ਸਾਧ ਸੰਗ ਭਵਨਿਦ ਪਾਰ ਪਰਾਂ ਅਪਿਓ ਪਿਓ ਗੱਥਿਓ ਪਰਮਾ ਕਉ ਨਾਨਕ ਅਜਰ ਜਰਾਂ। ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਲਖ ਲਖਾਇਆ ਪਿਰਮ ਪਿਆਲਾ ਅਜਰ ਜਰਾਇਆ ਪਿਰਮ ਪਿਆਲਾ ਅਜਰ ਜਰਾਇਆ। ਗੁਰਬਾਣੀ ਵਿਚਾਰ ਲੇਖ ਨੰਬਰ ਆਤਮਕ ਸ਼ਕਤੀ ਨੰਬਰ 34 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।